सत श्री अकाल। ए रेडियो हम सफर है। हुण तुसी लक्की बैंस कोलों खबरां सुनो। अज दिन सोमवार सन 2025 दे जून महीने दी 2 तारीक। प्राइम मिनिस्टर माकानी ने कल ऐतवार वाले दिन एक्स ते एक पोस्ट विच ऐलान कीता कि कनेडा दे साबका राजदूत अते संयुक्त राष्ट्र च स्थाई प्रतिनिधि मार्क आंड्रे ब्रैंचर जुलाई तो मार्क कार्नी दे चीफ ऑफ स्टाफ वजों सेवा निभाउणगे। उन्होंने आख्या कि मार्क आंड्रे दा कनेडा दे सब तो वध निपुण बिल्डरां, कानूनी माहरां, कार्यकारियां, जनतक सेवकां अते डिप्लोमैटां विचों लम्मा विलक्खण करियर है। उन्हां अपनी पोस्ट विच यह भी आख्या कि साबका न्याय मंत्री डेविड लैमटी भी प्राइम मिनिस्टर दे प्रमुख सकत्तर बनणगे। क्यूबेक दे प्रीमियर फ्रांसुआ लगौल ने कनेडियन स्टील ते अलमीनियम उत्पादकां ते अमरीकी राष्ट्रपति ट्रंप दे ताज़ा टैरिफ धमकी नूं पूरी तरह नाजायज़ दस्या। उन्हां आख्या कि जेकर ਉਹ ਇਸ ਟੈਰਫ ਵਾਧੇ ਨਾਲ ਅੱਗੇ ਵੱਧਦਾ ਤਾਂ ਸਾਡੀ ਆਰਥਿਕਤਾ ਦੇ ਨਾਲ ਨਾਲ ਅਮਰੀਕੀ ਅਰਥ ਵਿਵਸਥਾ ਨੂੰ ਵੀ ਨੁਕਸਾਨ ਹੋਵੇਗਾ। ਕਿਊਬਿਕ ਜੰਗਲ ਦੀ ਅੱਗ ਤੋਂ ਪ੍ਰਭਾਵਿਤ ਸੂਬਿਆਂ ਦੀ ਮਦਦ ਲਈ ਅੱਗੇ ਆ ਰਿਹਾ। ਪ੍ਰੀਮੀਅਰ ਲਗੌਲ ਨੇ ਕੱਲ੍ਹ ਐਤਵਾਰ ਨੂੰ ਐਲਾਨ ਕੀਤਾ ਕਿ ਮੰਗਲਵਾਰ ਨੂੰ ਇੱਕ ਵਿਸ਼ੇਸ਼ ਪ੍ਰਬੰਧਨ ਟੀਮ ਅਲਬਰਟਾ ਭੇਜੀ ਜਾਵੇਗੀ ਅਤੇ ਨਾਲ ਹੀ 20 ਫਾਇਰ ਫਾਈਟਰਾਂ ਦੇ 3 ਭਾਗ ਮੈਨੀਟੋਬਾ ਭੇਜੇ ਜਾਣਗੇ। 2 CL-415 ਵਾਟਰ ਬੰਬਰ ਪਹਿਲਾਂ ਹੀ ਸਸਕਾਚਵਾਨ 'ਚ ਨੇ ਅਤੇ 2 ਹੋਰ ਓਂਟਾਰੀਓ ਵਿੱਚ ਨੇ। ਸ਼ੁੱਕਰਵਾਰ ਨੂੰ ਕਿਊਬਿਕ ਸਰਕਾਰ ਨੇ ਜੰਗਲਾਂ ਵਿੱਚ ਜਾਂ ਨੇੜੇ ਖੁੱਲ੍ਹੇ ਵਿੱਚ ਅੱਗ ਲਗਾਉਣ ਦੇ ਪਾਬੰਦੀ ਹਟਾ ਦਿੱਤੀ ਹੈ ਅਤੇ ਇਹ ਉਪਾਅ ਸੂਬੇ ਦੇ ਉੱਤਰੀ ਖੇਤਰਾਂ ਵਿੱਚ ਬੁੱਧਵਾਰ ਤੋਂ ਹੀ ਲਾਗੂ ਹੋ ਗਿਆ ਸੀ। ਕੱਲ੍ਹ ਐਤਵਾਰ ਨੂੰ ਰਿਪੋਰਟ ਦਿੱਤੀ ਗਈ ਹੈ ਕਿ ਕਿਊਬਿਕ ਦੇ ਤੀਬਰ ਸੁਰੱਖਿਆ ਖੇਤਰ 'ਚ ਜੰਗਲਾਂ 'ਚ ਹੁਣ ਕੋਈ ਵੀ ਸਰਗਰਮ ਅੱਗ ਨਹੀਂ ਹੈ। ਇਸ ਹਫ਼ਤੇ ਦੇ ਸ਼ੁਰੂ 'ਚ ਸਸਕਾਚਵੈਨ ਅਤੇ ਮੈਨੀਟੋਬਾ ਨੇ ਸੂਬਾਈ ਰਾਜਾਂ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ ਕਿਉਂਕਿ ਜੰਗਲ ਦੀ ਅੱਗ ਦੂਰ ਦੁਰਾਡੇ ਉੱਤਰੀ ਖੇਤਰਾਂ ਨੂੰ ਖਤਰਾ ਬਣੀ ਹੋਈ ਹੈ। ਮੈਨੀਟੋਬਾ 'ਚ ਹਾਲ ਹੀ ਦੇ ਦਿਨਾਂ 'ਚ 17,000 ਨਿਵਾਸੀਆਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਜਦਕਿ ਸਸਕਾਚਵੈਨ 'ਚ 4,000 ਤੋਂ ਵੱਧ ਲੋਕਾਂ ਨੂੰ ਅੱਗ ਦੇ ਕਾਰਨ ਘਰ ਖਾਲੀ ਕਰਨੇ ਪਏ ਨੇ। ਕੱਲ੍ਹ ਐਤਵਾਰ ਨੂੰ ਮੌਂਟਰੀਅਲ ਦੀਆਂ ਸੜਕਾਂ ਸਾਈਕਲਾਂ ਨਾਲ ਭਰ ਗਈਆਂ ਕਿਉਂਕਿ ਹਰ ਉਮਰ ਅਤੇ ਯੋਗਤਾਵਾਂ ਦੇ ਹਜ਼ਾਰਾਂ ਸਵਾਰਾਂ ਨੇ ਟੂਰ ਡੀ ਲਾਇਲੇ ਦੇ 40ਵੇਂ ਐਡੀਸ਼ਨ 'ਚ ਹਿੱਸਾ ਲਿਆ। ਸਾਲਾਨਾ ਸਮਾਗਮ ਨੇ ਸਾਈਕਲਿੰਗ ਅਤੇ ਭਾਈਚਾਰੇ ਦਾ ਜਸ਼ਨ ਮਨਾਉਂਦਿਆਂ ਸ਼ਹਿਰ ਨੂੰ ਇੱਕ ਦਿਨ ਲਈ ਕਾਰ ਮੁਕਤ ਜ਼ੋਨ ਵਿੱਚ ਬਦਲ ਦਿੱਤਾ। ਵੇਲੋ ਕਿਊਬਿਕ ਦੁਆਰਾ ਆਯੋਜਿਤ ਇਸ ਸਾਲ ਦੇ ਐਡੀਸ਼ਨ 'ਚ ਪ੍ਰੋਗਰਾਮ ਦੇ 1980 ਦੇ ਦਹਾਕੇ ਦੇ ਮੂਲ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਸ ਵਿੱਚ ਭਾਗੀਦਾਰਾਂ ਨੂੰ ਵਿੰਟੇਜ ਪਹਿਰਾਵੇ ਪਹਿਨਣ ਅਤੇ ਥੀਮ ਵਾਲੇ ਸੰਗੀਤ ਅਤੇ ਮਨੋਰੰਜਨ ਦਾ ਆਨੰਦ ਲੈਣ ਲਈ ਸੱਦਾ ਦਿੱਤਾ ਗਿਆ। ਬਹੁਤ ਸਾਰੇ ਸਾਈਕਲ ਸਵਾਰਾਂ ਨੇ ਇਸ ਦਿਨ ਨੂੰ ਪਰਿਵਾਰ ਅਤੇ ਦੋਸਤਾਂ ਨਾਲ ਸਵਾਰੀ ਕਰਨ ਦੇ ਮੌਕੇ ਵਜੋਂ ਵਰਤਿਆ ਅਤੇ ਇਹ ਟੂਰ ਉਹਨਾਂ ਦੇ ਪਰਿਵਾਰ ਲਈ ਇੱਕ ਖਾਸ ਦਿਨ ਬਣ ਗਿਆ। ਵਾਸ਼ਿੰਗਟਨ ਰਾਜ ਦੇ ਇੱਕ ਪਾਕ 'ਚ ਹੋਈ ਗੋਲੀਬਾਰੀ 'ਚ 7 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਲੇਕਵੁੱਡ ਪੁਲਿਸ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸ਼ਾਮ 8 ਵਜੇ ਤੋਂ ਪਹਿਲਾਂ ਸ਼ਹਿਰ ਦੇ ਹੈਰੀ ਟੌਡ ਪਾਰਕ ਵਿੱਚ ਵਾਪਰੀ ਸੀ। ਜ਼ਖਮੀ ਹੋਏ ਲੋਕਾਂ ਦੀ ਉਮਰ 16 ਤੋਂ 38 ਸਾਲ ਦੇ ਦਰਮਿਆਨ ਦੱਸੀ ਜਾਂਦੀ ਹੈ। ਇਹਨਾਂ ਵਿੱਚੋਂ 2 ਦੀ ਹਾਲਤ ਕਾਫ਼ੀ ਗੰਭੀਰ ਹੈ। ਪੁਲਿਸ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ। ਇੱਕ ਪੋਸਟ ਅਨੁਸਾਰ ਵਿਸ਼ਵਾਸ ਹੈ ਕਿ ਗੋਲੀਬਾਰੀ ਅਚਾਨਕ ਵਾਪਰੀ ਘਟਨਾ ਨਹੀਂ ਸਗੋਂ 2 ਧੜਿਆਂ ਵਿਚਾਲੇ ਹੋਈ ਝਗੜੇ ਤੋਂ ਬਾਅਦ ਵਾਪਰੀ ਸੀ। ਅਮਰੀਕਾ ਦੀ ਇੱਕ ਅਪੀਲੀ ਅਦਾਲਤ ਨੇ ਕੈਲੀਫੋਰਨੀਆ ਦੇ ਇੱਕ ਜੱਜ ਦੇ ਉਸ ਹੁਕਮ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਨੇ ਦੇਸ਼ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੇ ਸੰਘੀ ਕਰਮਚਾਰੀਆਂ 'ਚ ਕਟੌਤੀ ਕਰਨ ਦੇ ਹੁਕਮ ਨੂੰ ਰੋਕ ਦਿੱਤਾ ਸੀ, ਜਿਸ ਦਾ ਭਾਵ ਹੈ ਕਿ ਸਰਕਾਰੀ ਕੁਸ਼ਲਤਾ ਵਿਭਾਗ ਦੁਆਰਾ ਸਿਫਾਰਿਸ਼ ਕੀਤੀ ਗਈ ਕਾਰਜਬਲ ਕਟੌਤੀ ਫਿਲਹਾਲ ਮੁਅੱਤਲ ਰਹੇਗੀ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸੰਕੇਤ ਦਿੱਤਾ ਕਿ ਉਹਨਾਂ ਨੂੰ ਉਮੀਦ ਹੈ ਕਿ ਕੈਨੇਡਾ 1 ਜੁਲਾਈ ਤੱਕ ਇੱਕ ਵੱਡੀ ਯੂਰਪੀਅਨ ਰੱਖਿਆ ਪੁਨਰ ਹਥਿਆਰ ਯੋਜਨਾ 'ਤੇ ਦਸਤਖਤ ਕਰਨ ਦੇ ਯੋਗ ਹੋ ਜਾਵੇਗਾ ਜੋ ਕਿ ਹਥਿਆਰਾਂ 'ਤੇ ਗੋਲਾਬਾਰੀ ਲਈ ਸੰਯੁਕਤ ਰਾਜ ਅਮਰੀਕਾ 'ਤੇ ਦੇਸ਼ ਦੀ ਨਿਰਭਰਤਾ ਨੂੰ ਘਟਾਉਣ ਵਾਲਾ ਇੱਕ ਵੱਡਾ ਕਦਮ ਹੈ। ਉਹਨਾਂ ਇੱਕ ਮੁਲਾਕਾਤ 'ਚ ਕਿਹਾ ਕਿ ਉਹ ਹਮਲਾਵਰ ਢੰਗ ਨਾਲ ਅਗਾਂਹ ਵਧਣਾ ਚਾਹੁੰਦੇ ਨੇ। ਰੱਖਿਆ ਲਈ ਪੂੰਜੀ ਖਰਚ ਦੇ ਹਰ ਡਾਲਰ ਦੇ 75 ਸੈਂਟ ਸੰਯੁਕਤ ਰਾਜ ਅਮਰੀਕਾ ਨੂੰ ਜਾਂਦੇ ਨੇ ਜੋ ਕਿ ਸਮਝਦਾਰੀ ਵਾਲੀ ਗੱਲ ਨਹੀਂ ਹੈ। ਕਾਰਨੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਯੂਰਪੀਅਨ ਯੂਨੀਅਨ ਨਾਲ ਉਸ ਯੋਜਨਾ 'ਚ ਸ਼ਾਮਲ ਹੋਣ ਲਈ ਆਪਣੇ ਆਪ ਨੂੰ ਰੁੱਝਿਆ ਦਿਖਾਇਆ ਜਿਸ ਵਿੱਚ ਮਹਾਂਦੀਪ ਦੇ ਦੇਸ਼ ਅਗਲੇ 5 ਸਾਲਾਂ 'ਚ ਰੱਖਿਆ ਉੱਪਰ $1.25 ਟ੍ਰਿਲੀਅਨ ਖਰਚ ਕਰਨਗੇ। ਕਾਰਨੀ ਨੇ ਆਖਿਆ ਕਿ ਅਸੀਂ ਇਸ ਤੇ ਅੱਗੇ ਵਧ ਰਹੇ ਹਾਂ ਤੇ ਕੈਨੇਡਾ ਦਿਵਸ ਤੱਕ ਅਸੀਂ ਕੁਝ ਚੰਗਾ ਅਤੇ ਠੋਸ ਦੇਖਣਾ ਚਾਹੁੰਦੇ ਹਾਂ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਤੇ ਬੀਤੇ ਦਿਨੀ ਅਮਰੀਕੀ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਜਿਸ ਨਾਲ ਟਰੰਪ ਪ੍ਰਸ਼ਾਸਨ ਨੂੰ ਅਮਰੀਕਾ 'ਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਦੀ ਅਸਥਾਈ ਕਾਨੂੰਨੀ ਸਥਿਤੀ ਨੂੰ ਖਤਮ ਕਰਨ ਦੀ ਆਗਿਆ ਮਿਲ ਗਈ। ਇਹ ਪ੍ਰਵਾਸੀ ਵੈਨਜ਼ੁਏਲਾ, ਕਿਊਬਾ, ਹੈਤੀ ਤੇ ਨਿਕਾਰਾਗੁਆ ਵਰਗੇ ਦੇਸ਼ਾਂ ਤੋਂ ਨੇ। ਇਸ ਫੈਸਲੇ ਨਾਲ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ ਤੇ ਟਰੰਪ ਦੀ ਸਖਤ ਇਮੀਗ੍ਰੇਸ਼ਨ ਪ੍ਰਤੀ ਨੀਤੀ ਨੂੰ ਮਜ਼ਬੂਤੀ ਮਿਲ ਸਕਦੀ ਹੈ। ਇਹ ਫੈਸਲਾ ਸਾਲ 22-23 ਵਿੱਚ ਸਰਹੱਦ ਪਾਰ ਤੋਂ ਵੱਧ ਰਹੇ ਘੁਸਪੈਠ ਦੇ ਮੱਦੇਨਜ਼ਰ ਪਿਛਲੀ ਬਾਇਡਨ ਸਰਕਾਰ ਵੱਲੋਂ ਇਹਨਾਂ ਦੇਸ਼ਾਂ ਦੇ ਲੋਕਾਂ ਲਈ ਪੈਰੋਲ ਪ੍ਰੋਗਰਾਮ ਸ਼ੁਰੂ ਕਰਨ ਤੋਂ ਬਾਅਦ ਲਿਆ ਗਿਆ ਹੈ। ਕਾਰੋਬਾਰਾਂ ਨੂੰ ਹੁਣ ਕਿਊਬੇਕ 'ਚ ਫ੍ਰੈਂਚ ਵਿੱਚ ਵਪਾਰਕ ਸੰਕੇਤਾਂ ਬਾਰੇ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਕਿਉਂਕਿ ਬਿੱਲ 96 ਦੇ ਉਪਬੰਧ ਕੱਲ੍ਹ ਐਤਵਾਰ ਤੋਂ ਲਾਗੂ ਹੋ ਗਏ ਨੇ। ਇਹ ਨਵੇਂ ਉਪਾਅ ਬਾਹਰੀ ਵਪਾਰਕ ਸਾਈਨੇਜ, ਉਤਪਾਦਾਂ ਤੇ ਟ੍ਰੇਡਮਾਰਕ ਦੇ ਕਾਰੋਬਾਰ ਦੇ ਅੰਦਰ ਫ੍ਰੈਂਚ ਦੀ ਵਰਤੋਂ ਤੇ ਲਾਗੂ ਹੋਣਗੇ। ਨਵੇਂ ਨਿਯਮਾਂ ਦੀ ਪਾਲਣਾ ਕਰਨ ਲਈ ਕਿਸੇ ਕਾਰੋਬਾਰ ਦੇ ਬਾਹਰ ਦਿਖਾਈ ਦੇਣ ਵਾਲੇ ਸਾਈਨ ਤੇ ਫ੍ਰੈਂਚ ਟੈਕਸ ਲਈ ਸਮਰਪਿਤ ਥਾਂ ਕਿਸੇ ਹੋਰ ਭਾਸ਼ਾ ਵਿੱਚ ਟੈਕਸ ਲਈ ਸਮਰਪਿਤ ਜਗ੍ਹਾ ਨਾਲੋਂ ਘੱਟੋ ਘੱਟ ਦੁੱਗਣੀ ਹੋਣੀ ਚਾਹੀਦੀ ਹੈ। ਪਿਛਲੇ ਸ਼ੁੱਕਰਵਾਰ ਨੂੰ ਜਾਰੀ ਨਿਊਜ਼ ਰਿਲੀਜ਼ ਅਨੁਸਾਰ ਫਰਾਂਸੀਸੀ ਭਾਸ਼ਾ ਮੰਤਰਾਲਾ ਫ੍ਰੈਂਚ ਭਾਸ਼ਾ ਦੀ ਸਪਸ਼ਟ ਪ੍ਰਮੁੱਖਤਾ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਕਰਦਾ ਹੈ। ਉਤਪਾਦ ਲੇਬਲਾਂ ਦੇ ਸੰਬੰਧ ਵਿੱਚ ਉਤਪਾਦ ਦੀਆਂ ਸਮੱਗਰੀਆਂ, ਰੰਗ, ਖੁਸ਼ਬੂ ਜਾਂ ਹੋਰ ਵਿਸ਼ੇਸ਼ਤਾਵਾਂ ਹੁਣ ਉਤਪਾਦ ਤੇ ਜਾਂ ਫਿਰ ਸਥਾਈ ਤੌਰ 'ਤੇ ਜੁੜੇ ਮਾਧਿਅਮ 'ਤੇ ਫ੍ਰੈਂਚ ਵਿੱਚ ਦਿਖਾਈ ਦੇਣੀਆਂ ਚਾਹੀਦੀਆਂ ਨੇ। ਨਵੇਂ ਨਿਯਮਾਂ 'ਚ ਕਿਹਾ ਗਿਆ ਕਿ ਸਿਰਫ ਉਹ ਨਾਮ ਜਿਸ ਤਹਿਤ ਉਤਪਾਦ ਦੀ ਮਾਰਕੀਟਿੰਗ ਕੀਤੀ ਜਾਂਦੀ ਹੈ ਅਤੇ ਕੰਪਨੀ ਦਾ ਨਾਮ ਕਿਸੇ ਹੋਰ ਭਾਸ਼ਾ ਵਿੱਚ ਰਹਿ ਸਕਦਾ ਹੈ। ਇਹ ਖ਼ਬਰਾਂ ਤੁਸੀਂ ਰੇਡੀਓ ਹਮਸਫ਼ਰ ਤੋਂ ਸੁਣ ਰਹੇ ਹੋ। ਐਸੋਸੀਏਸ਼ਨ ਮੈਸੀਨੀਜ਼ ਡੀ ਮੌਂਟਰੀਅਲ ਨੇ ਆਪਣਾ 28ਵਾਂ ਸਾਲਾਨਾ ਚੈਰਿਟੀ ਗੋਲਫ ਟੂਰਨਾਮੈਂਟ ਕੱਲ੍ਹ ਐਤਵਾਰ 1 ਜੂਨ ਨੂੰ ਕਲੱਬ ਡੀ ਗੋਲਫ ਬੈਲੇਵਿਊ ਵਿਖੇ ਆਯੋਜਿਤ ਕੀਤਾ ਜਿਸ ਵਿੱਚ ਮੌਂਟਰੀਅਲ ਚਿਲਡਰਨਸ ਹਸਪਤਾਲ ਫਾਊਂਡੇਸ਼ਨ ਦੇ ਸਮਰਥਨ 'ਚ ਫੰਡ ਇਕੱਠਾ ਕੀਤਾ ਗਿਆ। ਇਸ ਸਾਲ ਦੇ ਟੂਰਨਾਮੈਂਟ ਤੋਂ ਹੋਣ ਵਾਲੀ ਕਮਾਈ SBR ਚਿਲਡਰਨਸ ਫਾਊਂਡੇਸ਼ਨ ਹਸਪਤਾਲ ਨੂੰ ਜਾਵੇਗੀ। 1996 'ਚ ਸ਼ੁਰੂ ਹੋਏ ਇਸ ਪ੍ਰੋਗਰਾਮ ਤੋਂ ਬਾਅਦ ਇਸ ਫਾਊਂਡੇਸ਼ਨ ਲਈ $5,29,000 ਤੋਂ ਵੱਧ ਦੀ ਰਾਸ਼ੀ ਇਕੱਠੀ ਹੋਈ ਹੈ ਜਿਸ ਵਿੱਚ 2016 ਤੋਂ SBR ਪ੍ਰੋਗਰਾਮਾਂ ਲਈ $1,69,000 ਤੋਂ ਵੱਧ ਸ਼ਾਮਲ ਨੇ। STM ਦੇ ਬੱਸ ਡਰਾਈਵਰਾਂ ਅਤੇ ਮੈਟਰੋ ਓਪਰੇਟਰਸ ਨੇ ਸ਼ਨੀਵਾਰ ਸ਼ਾਮ ਨੂੰ ਅਸੀਮਤ ਆਮ ਹੜਤਾਲ ਸਮੇਤ ਦਬਾਅ ਦੀਆਂ ਰਣਨੀਤੀਆਂ ਦੇ ਹੱਕ ਵਿੱਚ ਵੋਟ ਦਿੱਤੀ। ਯੂਨੀਅਨ ਨੇ ਕੱਲ੍ਹ ਐਤਵਾਰ ਨੂੰ ਰਿਪੋਰਟ ਦਿੱਤੀ ਕਿ ਸਥਾਨਕ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈ ਸੈਕਸ਼ਨ ਦੇ ਮੈਂਬਰਾਂ ਨੇ ਇੱਕ ਆਮ ਮੀਟਿੰਗ 'ਚ ਹੜਤਾਲ ਦੇ ਹੁਕਮ ਦੇ ਹੱਕ ਵਿੱਚ 99% ਵੋਟ ਪਾਈ ਹੈ। ਬੱਸ ਡਰਾਈਵਰਾਂ ਅਤੇ ਮੈਟਰੋ ਓਪਰੇਟਰਾਂ ਤੋਂ ਇਲਾਵਾ ਇਹ ਯੂਨੀਅਨ STM ਲਈ ਸਟੇਸ਼ਨ ਏਜੰਟਾਂ ਅਤੇ ਪੈਰਾ ਟ੍ਰਾਂਜ਼ਿਟ ਡਰਾਈਵਰਾਂ ਦੀ ਨੁਮਾਇੰਦਗੀ ਕਰਦੀ ਹੈ। ਇਸ ਦੇ ਕੁੱਲ 4500 ਮੈਂਬਰ ਨੇ। STM ਪ੍ਰਸ਼ਾਸਨ ਯੂਨੀਅਨਾਈਜ਼ ਸਟਾਫ 'ਤੇ ਮਹੱਤਵਪੂਰਨ ਮੰਗਾਂ ਕਰਨਾ ਜਾਰੀ ਰੱਖ ਰਿਹਾ ਹੈ, ਖਾਸ ਕਰਕੇ ਕੰਮ ਦੇ ਸਮਾਂ ਸਾਰਨੀ, ਕੰਮ ਜੀਵਨ ਸੰਤੁਲਨ ਅਤੇ ਨੌਕਰੀ ਸੁਰੱਖਿਆ ਦੇ ਸੰਬੰਧ ਵਿੱਚ। ਤਨਖਾਹ ਵਾਧੇ ਅਤੇ ਪੈਰਾ ਟ੍ਰਾਂਜ਼ਿਟ ਸੇਵਾਵਾਂ ਦੇ ਨਿੱਜੀਕਰਨ ਦਾ ਮੁੱਦਾ ਵੀ ਯੂਨੀਅਨ ਮੈਂਬਰਾਂ ਅਤੇ ਮਾਲਕ ਵਿਚਕਾਰ ਝਗੜੇ ਦੇ ਬਿੰਦੂਆਂ ਵਿੱਚੋਂ ਇੱਕ ਹੋਵੇਗਾ। ਉੱਧਰ ਕੈਨੇਡਾ ਪੋਸਟ ਨੇ ਆਪਣੇ ਲਗਭਗ 55,000 ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਕਿ ਉਹ ਆਪਣੇ ਚੱਲ ਰਹੇ ਕਿਰਤ ਵਿਵਾਦ ਨੂੰ ਬਾਈਡਿੰਗ ਆਰਬਿਟ੍ਰੇਸ਼ਨ ਕੋਲ ਭੇਜੇ। ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਸ਼ਨੀਵਾਰ ਨੂੰ ਜਾਰੀ ਬਿਆਨ 'ਚ ਬੇਨਤੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਕਿ ਉਹ ਕੈਨੇਡਾ ਪੋਸਟ ਨੂੰ ਇੱਕ ਨਿਰਪੱਖ ਅੰਤਮ ਅਤੇ ਬੰਧਨਕਾਰੀ ਵਿਚੋਲਗੀ ਪ੍ਰਕਿਰਿਆ ਲਈ ਸੱਦਾ ਦੇ ਰਿਹਾ ਤਾਂ ਜੋ ਮਹੀਨਿਆਂ ਤੋਂ ਚੱਲ ਰਹੀਆਂ ਗੱਲਾਂ ਬਾਤਾਂ ਨੂੰ ਅਗਾਂਹ ਲਿਜਾਇਆ ਜਾ ਸਕੇ ਜੋ ਇੱਕ ਨਵਾਂ ਸਮੂਹਿਕ ਸਮਝੌਤਾ ਤਿਆਰ ਕੀਤੇ ਬਿਨਾਂ। ਪਰ ਕ੍ਰਾਊਨ ਕਾਰਪੋਰੇਸ਼ਨ ਨੇ ਕੱਲ੍ਹ ਐਤਵਾਰ ਨੂੰ ਜਾਰੀ ਕੀਤੇ ਗਏ ਜਵਾਬ 'ਚ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ, ਇਹ ਕਹਿੰਦਿਆਂ ਕਿ ਉਹ ਡਾਕ ਸੇਵਾ 'ਚ ਸਥਿਰਤਾ ਬਹਾਲ ਕਰਨਾ ਚਾਹੁੰਦੇ ਨੇ ਅਤੇ ਇਹ ਦਲੀਲ ਦੇਣਾ ਕਿ ਯੂਨੀਅਨ ਦੀ ਬਾਈਡਿੰਗ ਆਰਬਿਟ੍ਰੇਸ਼ਨ ਦੀ ਬੇਨਤੀ ਇਸ ਦੇ ਉਲਟ ਹੋਵੇਗੀ। ਕੈਨੇਡਾ ਪੋਸਟ ਦਾ ਕਹਿਣਾ ਕਿ ਸਾਲਸੀ ਲੰਮਾ ਅਤੇ ਗੁੰਝਲਦਾਰ ਹੋਵੇਗਾ ਅਤੇ ਸੰਭਾਵਿਤ ਤੌਰ 'ਤੇ 1 ਸਾਲ ਤੋਂ ਵੱਧ ਸਮਾਂ ਚੱਲੇਗਾ ਜਿਸ ਨਾਲ ਇਸ ਨੂੰ ਮਹੱਤਵਪੂਰਨ ਵਿੱਤੀ ਚੁਣੌਤੀਆਂ ਵਜੋਂ ਦਰਸਾਇਆ ਗਿਆ। ਕੈਨੇਡਾ ਦੇ ਪ੍ਰੀਮੀਅਰ ਸੋਮਵਾਰ ਨੂੰ ਸਸਕਾਚਵਾਨ 'ਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨਾਲ ਇੱਕ ਮੀਟਿੰਗ 'ਚ ਸ਼ਾਮਲ ਹੋਣ ਜਾ ਰਹੇ ਨੇ ਜਿਸ ਵਿੱਚ ਉਹ ਵੱਡੇ ਰਾਸ਼ਟਰ ਨਿਰਮਾਣ ਪ੍ਰੋਜੈਕਟਾਂ ਲਈ ਆਪਣੀਆਂ ਇੱਛਾ ਸੂਚੀਆਂ ਲੈ ਕੇ ਆਉਣਗੇ ਜੋ ਅਮਰੀਕੀ ਵਪਾਰ ਯੁੱਧ ਦੇ ਮੱਦੇਨਜ਼ਰ ਅਰਥ ਵਿਵਸਥਾ ਨੂੰ ਮਜ਼ਬੂਤੀ ਦੇ ਸਕਦੇ ਨੇ। ਕਾਰਨੀ ਨੇ ਪ੍ਰੀਮੀਅਰਸ ਨੂੰ ਰਾਸ਼ਟਰੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ 5 ਸੁਝਾਅ ਪਾਸ ਕਰਨ ਲਈ ਕਿਹਾ ਅਤੇ ਅੱਜ ਦੀ ਮੀਟਿੰਗ ਦਾ ਉਦੇਸ਼ ਉਹਨਾਂ ਦੀ ਪਛਾਣ ਕਰਨਾ ਹੋਵੇਗਾ ਜੋ ਓਟਵਾ ਇਸ ਹਫ਼ਤੇ ਦੇ ਸ਼ੁਰੂ 'ਚ ਪੇਸ਼ ਕੀਤੇ ਜਾ ਸਕਣ ਵਾਲੇ ਕਾਨੂੰਨ ਦੀ ਵਰਤੋਂ ਕਰਕੇ ਅੰਤਮ ਕਟੌਤੀ ਨੂੰ ਤੇਜ਼ ਕਰਨਗੇ। ਇਹ ਗੱਲਬਾਤ ਅਮਰੀਕਾ ਨਾਲ ਚੱਲ ਰਹੇ ਵਪਾਰ ਯੁੱਧ, ਅਲਬਰਟਾ 'ਚ ਵੱਖਵਾਦ ਬਾਰੇ ਨਵੀਂ ਬਹਿਸ ਤੇ ਸੂਬਿਆਂ ਵਿਚਕਾਰ ਵਧੇਰੇ ਵਪਾਰ ਨੂੰ ਉਤਸ਼ਾਹਿਤ ਕਰਨ ਤੇ ਅਮਰੀਕਾ ਨਾਲ ਵਪਾਰ ਤੇ ਘੱਟ ਨਿਰਭਰਤਾ ਲਈ ਅੰਤਰ ਸੂਬਾਈ ਵਪਾਰ ਰੁਕਾਵਟਾਂ ਨੂੰ ਤੋੜਨ ਦੀ ਪਿੱਠ ਭੂਮੀ ਵਿੱਚ ਹੋ ਰਹੀ ਹੈ। ਜਿਵੇਂ ਜਿਵੇਂ ਮੌਸਮ ਗਰਮ ਹੁੰਦਾ ਜਾਂਦਾ, ਜਨਤਕ ਸਿਹਤ ਮਾਹਰ ਲਾਈਮ ਵਰਗੀਆਂ ਬਿਮਾਰੀਆਂ ਟਿੱਕ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਜੋਖਮ ਬਾਰੇ ਚੇਤਾਵਨੀ ਦੇ ਰਹੇ ਨੇ। ਇਹ ਇੱਕ ਸਮੱਸਿਆ ਜੋ ਦੇਸ਼ ਦੇ ਕਈ ਹਿੱਸਿਆਂ ਵਿੱਚ ਫੈਲ ਰਹੀ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ 1100 ਤੋਂ ਵੱਧ ਨਗਰ ਪਾਲਿਕਾਵਾਂ 'ਚ ਹਜ਼ਾਰਾਂ ਕੋਡਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੂੰ ਲਾਈਮ ਦੇ ਸੰਪਰਕ ਲਈ ਜੋਖਮ ਵਾਲੇ ਖੇਤਰ ਮੰਨਿਆ ਜਾਂਦਾ ਹੈ। ਮੌਜੂਦਾ ਸੂਚੀ ਅਨੁਸਾਰ ਉੱਚ ਜੋਖਮ ਵਾਲੇ ਖੇਤਰ ਅਮਰੀਕੀ ਸਰਹੱਦ ਦੇ ਨਾਲ ਲੱਗਦੇ ਭਾਈਚਾਰਿਆਂ ਦੇ ਨਾਲ ਨਾਲ ਵੱਡੇ ਆਬਾਦੀ ਕੇਂਦਰਾਂ ਵਿੱਚ ਕੇਂਦਰਿਤ ਨੇ। ਪੱਛਮੀ ਕੈਨੇਡਾ 'ਚ ਜੋਖਮ ਵਾਲੇ ਖੇਤਰ ਵੈਨਕੂਵਰ ਆਈਲੈਂਡ, BC ਦੇ ਲੋਅਰ ਮੇਨਲੈਂਡ ਦੇ ਤੱਟਵਰਤੀ ਖੇਤਰਾਂ ਅਤੇ ਉਹ ਸੂਬੇ ਦੇ ਦੱਖਣ 'ਚ ਦਰਿਆਈ ਵਾਦੀਆਂ ਦੇ ਨਾਲ ਨਾਲ ਵਿਨੀਪੈਗ ਝੀਲ ਦੇ ਉੱਤਰੀ ਕਿਨਾਰੇ ਤੋਂ ਲੈ ਕੇ ਅਮਰੀਕੀ ਸਰਹੱਦ ਤੱਕ ਲਗਭਗ ਸਾਰੇ ਮੈਨੀਟੋਬਾ ਦੇ ਕੇਂਦਰਿਤ ਨੇ। ਹੋਰ ਵਧੇਰੇ ਜੋਖਮ ਵਾਲੇ ਖੇਤਰਾਂ 'ਚ ਓਨਟਾਰੀਓ, ਓਟਵਾ ਅਤੇ ਮੌਂਟਰੀਅਲ ਵੀ ਸ਼ਾਮਲ ਹੈ। ਇੱਕ ਡੋਰਵਲ ਔਰਤ ਨੂੰ ਛੋਟੇ ਦਾਅਵਿਆਂ ਦੀ ਅਦਾਲਤ 'ਚ $3500 ਤੋਂ ਵੱਧ ਦਾ ਮੁਆਵਜ਼ਾ ਮਿਲਿਆ ਕਿਉਂਕਿ ਉਸ ਨੂੰ ਇੱਕ ਫੂਡ ਡਿਲੀਵਰੀ ਐਪ ਰਾਹੀਂ ਆਰਡਰ ਕੀਤੇ ਗਏ ਖਾਣੇ ਤੋਂ ਐਲਰਜੀ ਵਾਲੀ ਪ੍ਰਤੀਕਿਰਿਆ ਹੋਈ ਸੀ ਜੋ ਮੂੰਗਫਲੀ ਦੀ ਮੌਜੂਦਗੀ ਦਾ ਖੁਲਾਸਾ ਕਰਨ 'ਚ ਅਸਫਲ ਰਹੀ। ਔਰਤ ਨੇ ਉਬੇਰ ਈਟਸ ਰਾਹੀਂ ਆਪਣਾ ਆਰਡਰ ਦਿੱਤਾ ਅਤੇ ਸਪਾਈਸ ਬਰੋਸ ਤੋਂ ਭੇਲਪੂਰੀ ਪਫ ਰਾਈਸ ਡਿਸ਼ ਚੁਣ ਕੇ, ਜੋ ਕਿ ਕਿਊਬਿਕ 'ਚ 12 ਥਾਵਾਂ 'ਤੇ ਸਥਿਤ ਇੱਕ ਭਾਰਤੀ ਫੂਡ ਚੇਨ ਹੈ, ਮੰਗਵਾਈ ਸੀ। ਐਪ ਵਿੱਚ ਉਸਨੇ ਖਾਸ ਤੌਰ 'ਤੇ ਨੋਟ ਕੀਤਾ ਕਿ ਉਹਨੂੰ ਮੂੰਗਫਲੀ ਤੋਂ ਐਲਰਜੀ ਸੀ, ਪਰ ਜਦੋਂ ਉਸਨੇ ਡੋਰਵੋਲ ਕਮਿਊਨਿਟੀ ਸੈਂਟਰ 'ਚ ਡਿਸ਼ ਖਾਣੀ ਸ਼ੁਰੂ ਕੀਤੀ ਤਾਂ ਉਹ ਤੁਰੰਤ ਬਿਮਾਰ ਹੋ ਗਈ। ਔਰਤ ਨੂੰ ਲੇਕਸ਼ੋਰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਰਹੀ। SAQ ਕਰਿਆਨੇ ਦੀਆਂ ਦੁਕਾਨਾਂ ਦੀਆਂ ਸ਼ੈਲਫਾਂ 'ਤੇ ਸ਼ਰਾਬ ਦੇ ਉਤਪਾਦਾਂ ਨੂੰ ਲੈ ਕੇ ਆ ਰਿਹਾ ਹੈ। SAQ ਇੱਕ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਰਿਹਾ ਜਿਸ ਨਾਲ ਕਿਊਬਿਕ 'ਚ 94 ਕਰਿਆਨੇ ਦੀਆਂ ਦੁਕਾਨਾਂ ਅਤੇ ਸੁਵਿਧਾ ਸਟੋਰਾਂ ਨੂੰ ਆਪਣੇ ਕੁਝ ਉਤਪਾਦ ਵੇਚਣ ਦੀ ਆਗਿਆ ਮਿਲੇਗੀ। ਈਅਰਪਲੱਗ ਸਾਡੇ ਕੀਚੇਨ 'ਤੇ ਹੋਣੇ ਚਾਹੀਦੇ ਨੇ, ਇਸ ਨਾਲ ਸੁਣਨ ਸ਼ਕਤੀ ਦਾ ਨੁਕਸਾਨ ਹੋ ਸਕਦਾ ਹੈ, ਮਾਹਰ ਸਾਵਧਾਨੀ ਦੀ ਤਾਕੀਦ ਕਰ ਰਹੇ ਨੇ। ਮੌਂਟਰੀਅਲ ਦੀ ਡਾਕਟਰ ਤਮਾਰਾ ਨੇ ਆਖਿਆ ਕਿ ਸਾਡੇ ਦਿਨਾਂ ਵਿੱਚ ਬਹੁਤ ਜ਼ਿਆਦਾ ਸ਼ੋਰ ਦਾ ਮਤਲਬ ਹੈ ਕਿ ਸੁਣਨ ਸ਼ਕਤੀ ਦਾ ਨੁਕਸਾਨ, ਇਹ ਇੱਕ ਬਹੁਤ ਜ਼ਿਆਦਾ ਸੰਭਾਵਨਾ ਵਾਲਾ ਖਤਰਾ ਹੈ। ਇਸੇ ਲਈ ਉਹਨਾਂ ਨੇ ਆਖਿਆ ਕਿ ਈਅਰਪਲੱਗ ਸਾਡੇ ਕੀਚੇਨ 'ਤੇ ਹੋਣੇ ਚਾਹੀਦੇ ਨੇ, ਨਾ ਕਿ ਸਾਡੇ ਕੰਨਾਂ 'ਤੇ ਹਮੇਸ਼ਾ ਵਾਸਤੇ ਰਹਿਣੇ ਚਾਹੀਦੇ ਨੇ। ਉਹਨਾਂ ਆਖਿਆ ਕਿ ਹਮੇਸ਼ਾ ਈਅਰਪਲੱਗ ਪਾਉਣ ਦੇ ਨਾਲ ਸਾਡੀ ਸੁਣਨ ਸ਼ਕਤੀ ਘੱਟ ਸਕਦੀ ਹੈ। ਕਿਊਬਿਕ ਕੈਨੇਡਾ ਦੀ ਸੁਪਰੀਮ ਕੋਰਟ ਤੋਂ ਉਸ ਫੈਸਲੇ ਦੀ ਅਪੀਲ ਕਰਨ ਦੀ ਇਜਾਜ਼ਤ ਮੰਗੇਗਾ ਜਿਸ ਵਿੱਚ ਸਕੂਲ ਬੋਰਡਾਂ ਨੂੰ ਖਤਮ ਕਰਨ ਵਾਲੇ ਸੂਬਾਈ ਕਾਨੂੰਨ ਨੂੰ ਅੰਗਰੇਜ਼ੀ ਭਾਸ਼ਾ ਘੱਟ ਗਿਣਤੀ ਸਿੱਖਿਆ ਅਧਿਕਾਰਾਂ ਦੀ ਉਲੰਘਣਾ ਮੰਨਿਆ ਗਿਆ। ਉਸ ਫੈਸਲੇ ਨੇ ਅਗਸਤ 2023 ਦੇ ਕਿਊਬਿਕ ਸੁਪੀਰੀਅਰ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਜਿਸ ਵਿੱਚ ਪਾਇਆ ਗਿਆ ਕਿ ਸਕੂਲ ਬੋਰਡਾਂ ਨੂੰ ਖਤਮ ਕਰਨ ਵਾਲਾ ਪ੍ਰਾਂਤ ਦਾ ਕਾਨੂੰਨ ਭਾਸ਼ਾਈ ਘੱਟ ਗਿਣਤੀ ਸਿੱਖਿਆ ਅਧਿਕਾਰਾਂ ਦੀ ਉਲੰਘਣਾ ਕਰਦਾ ਜਿਨ੍ਹਾਂ ਦੀ ਗਰੰਟੀ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੀ ਧਾਰਾ 23 ਵਿੱਚ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰੇਡੀਓ ਹਮਸਫ਼ਰ ਤੋਂ ਖ਼ਬਰਾਂ ਦੇ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਲੱਕੀ ਬੈਂਸ ਇਜਾਜ਼ਤ ਚਾਹੇਗੀ। ਸਤਿ ਸ੍ਰੀ ਅਕਾਲ।